अयूनी सैभं गुरप्रसाद जप्याद सच जुगाद सच है पी सच नानक होसी पी सच इति अदुति गुरु नानक देवा ओंकार गुरु अंग देवा सतनाम गुरु अमर प्यारे करता रामदास गुरबारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण ते आए अजूनी तेग बहादुर राय सैभं गुर दशमेश सहाय गुरप्रसाद ग्रंथ गुर ज्ञाना गुरप्रसाद ग्रंथ गुर ज्ञाना वाहिगुरु बंदन भगवान गुरु दर्श जे देखना गुरु दर्श जे देखना बाणी गुरु गुरु है बाणी गुरु दर्श जे देखना श्री ग्रंथ दर्शाए बात करण गुरु सोच है पढ़े ग्रंथ मन लाए जो मुझ बचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान गुरु प्रसाद ग्रंथ गुर ज्ञाना वाहिगुरु बंदन भगवान वाहे गुरु वाहे गुरु वाहे गुरु वाहे गुरु वाहे गुरु वाहे गुरु
Thank you.
गुरु वाहे गुरु वाहे गुरु
वाहे
ਜਪੋ ਖਾਲਸਾ ਜੀ ਸਦਾ ਜਾਗਦੀ ਜੋਤ ਜਪੋ ਖਾਲਸਾ ਸਦਾ ਜਾਗਦੀ ਜੋਤ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ
ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ ਜਾਗਦੀ ਜੋਤ ਨੂੰ ਜਾਗਦੀ
ਜਾਗਦੀ ਜੋਤ ਨੂੰ ਜਾਗਦੀ ਜੋਤ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ
ਜਾਗਦੀ ਜੋਤ ਨੂੰ ਜਾਗਦੇ ਜੋਤ ਜਾਗਦੀ ਜੋਤ ਨੂੰ ਜਾਗਦੇ ਜੋਤ ਨੂੰ
ਖਾਲਸਾ ਸਦਾ ਜਾਗਦੀ ਜੋਤ ਜਪੋ ਖਾਲਸਾ ਜਾਗਦੀ ਜੋਤ
ਜਪੋ ਖਾਲਸਾ
ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਲੈ ਕਲਾਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਪੂਰਨ ਕੀਰਤ ਨਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪੂਰਨ ਜੋਤ ਜਗੈ ਕਟ ਮੈਂ ਤਬ ਖਾਲਸਾ ਤਾਹੇ ਨਿਖਾਲ ਸਜਾਨ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਸਾਰੀਆਂ ਸੰਗਤਾਂ ਗੁਰੂ ਪਿਆਰ ਵਿੱਚ ਆ ਕੇ ਰਸਨਾ ਪਾਓ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾਗ ਦੀ ਸਵਾਇਮਾਨ ਕਬਰ ਸ਼ਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਖ ਦੀ ਸਥਾਪਨਾ ਦਿਨ ਨੂੰ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹਰ ਸਾਲ ਹੁੰਦਾ ਹੈ, ਇਸ ਵਾਰ ਵੀ ਹੋ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ, ਇਹੋ ਜਿਹੇ ਮਹਾਂਪੁਰਸ਼ਾਂ ਦਾ ਆਪਾਂ ਨੂੰ ਮੇਲ ਬਖਸ਼ਿਆ ਹੈ ਜਿਹੜੇ ਅੰਦਰੋਂ ਬਾਹਰੋਂ ਇੱਕੋ ਜਿਹੇ ਸਨ। ਦਾਸ ਤੋਂ ਪਹਿਲਾਂ ਬਲੌਂਗੀ ਵਾਲੇ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਮੈਂ ਬਹੁਤਾ ਕੁਛ ਕਹਿਣਾ ਨਹੀਂ ਚਾਹੁੰਦਾ। ਇਹਦੇ ਅਰਥ ਕਈ ਵਾਰ ਕੁਝ ਗੁਰਮਤ ਤੋਂ ਜਿਹੜੇ ਜਿਹੜੇ ਲੋਕ ਹੋਇਆ ਕਰਦੇ ਨੇ ਉਹ ਅਰਥ ਠੀਕ ਨਹੀਂ ਕਰ ਸਕਦੇ। ਇਤਨਾ ਹੀ ਕਾਫੀ ਹੈ ਕਿ ਫਰੀਦ ਸਾਹਿਬ ਆਪਾਂ ਨੇ ਦੇਖਿਆ ਨਹੀਂ, ਉਹਦੀ ਹਿਸਟਰੀ ਪੜ੍ਹੀ ਹੈ, ਉਹਦੀ ਬਾਣੀ ਪੜ੍ਹ ਰਹੇ ਹਾਂ। ਇਹ ਫਰੀਦ ਨੇ 36 ਵਰਸ ਤਪ ਕੀਤਾ ਜੰਗਲ ਵਿੱਚ ਰਹੇ, ਉਹ ਦੇਖਿਆ ਨਹੀਂ ਆਪਾਂ, ਸੁਣਿਆ ਵਿਸ਼ਵਾਸ ਕਰਦੇ। ਇਹ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਵੀ 35 ਸਾਲ ਤਾਂ ਬਾਬਾ ਵਰਿਆਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇ ਘਰ ਦੀ ਜੋ ਚਾਕਰੀ ਕੀਤੀ ਹੈ, ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਵਰਗਾ ਕੋਈ ਤਪ ਨਹੀਂ। 35 ਵਰੇ ਤਾਂ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ, ਉਹਨਾਂ ਦੀ ਤਾਬਿਆ ਰਹਿ ਕੇ, ਉਹਨਾਂ ਦੇ ਜਥੇ ਵਿੱਚ ਰਹਿ ਕੇ 35 ਸਾਲ ਸੇਵਾ ਨਿਭਾਈ, ਟੋਕਰੀਆਂ ਚੁੱਕੀਆਂ। ਗੁਰੂ ਘਰ ਵਾਸਤੇ ਕਿਹੜੀ ਚਾਕਰੀ ਹੈ ਜਿਹੜੀ ਮਿੱਟੀ ਨਾਲ ਮਿੱਟੀ ਹੋ ਕੇ ਫਿਰ ਉਹ ਅਸਥਾਨ ਕਾਇਮ ਕੀਤੇ। ਉਹਨਾਂ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਨੇ। ਸਾਥੀ ਕਿਹਾ ਮਹਾਂਪੁਰਸ਼ਾਂ ਨੇ ਨਾ ਬਲੌਂਗੀ ਲੱਗਦਾ ਸੀ, ਨਾ ਇੱਥੇ ਰੰਧਾਵੀ ਇਹ ਮਹਿਸੂਸ ਹੁੰਦਾ, ਬਲਕਿ ਮਹਾਂਪੁਰਸ਼ ਮੇਰੇ ਨਾਲੋਂ ਘੰਟਾ ਪਹਿਲਾਂ ਆ ਗਏ ਨੇ, ਮੈਂ ਘੰਟਾ ਲੇਟ ਆਇਆ। ਮੈਨੂੰ ਪਤਾ ਸੀ ਵੀ ਅੱਜ ਇਹਨਾਂ ਨੇ ਸੰਭਾਲ ਲੈਣਾ। ਉਹਨਾਂ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਤੋਂ ਥੋੜ੍ਹੇ ਮਹਾਂਪੁਰਸ਼ ਨੇ ਜਿਨ੍ਹਾਂ 'ਤੇ ਸਿੱਖ ਜਗਤ ਨੂੰ ਇਹ ਮਾਣ ਹੈ ਵੀ ਜੀਵਨ ਵਿੱਚ ਕੋਈ ਕਾਣ ਨਹੀਂ, ਜਿਨ੍ਹਾਂ ਦੀ ਜਿਨ੍ਹਾਂ ਦਾ ਜੀਵਨ ਉੱਚਾ, ਪਖੰਡ ਤੋਂ ਰਹਿਤ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ, ਇਹ ਬਿਰਲੇ ਰਹਿ ਗਏ। ਨਹੀਂ ਤਾਂ ਭਾਵੇਂ ਕੋਈ ਸਿੱਧਾ ਕੰਨ ਫੜ ਲਵੇ, ਭਾਵੇਂ ਘੁਮਾ ਕੇ ਫੜ ਲਵੇ, ਫੜਨ ਬਹੁਤ ਲੱਗ ਗਏ। ਗੁਰੂ ਦੀ ਬੜੀ ਮਹਾਨ ਕਿਰਪਾ ਹੈ। ਆਓ, ਪਿਛਲੇ ਦਿਨਾਂ ਤੋਂ ਆਪ ਜੀ ਬੜਾ ਇਹ ਦਰਦਨਾਕ ਇਤਿਹਾਸ ਹੈ ਮਹਾਰਾਜ ਸਾਹਿਬ ਜੀ ਦਾ, ਜਿਹੜਾ ਆਪਣੇ ਹਿੱਸੇ ਆਇਆ, ਕਹਿਣਾ ਸੁਣਨਾ ਪੈਂਦਾ, ਪਰ ਹੈ ਬਹੁਤ ਔਖੀ ਬਾਤ। ਜਿਹੜੇ ਪੁੱਤਰ ਦਾ ਆਪਣੇ ਪਿਤਾ ਨਾਲ ਪਿਆਰ ਹੈ ਨਾ, ਉਹ ਆਪਣੇ ਪਿਤਾ ਦੀ ਅੰਤਮ ਵਿਦਾਇਗੀ ਦੀਆਂ ਘੜੀਆਂ ਨੂੰ ਯਾਦ ਕਰਕੇ ਅੰਸੂ ਵਹਾਉਂਦਾ ਰਹਿੰਦਾ ਜ਼ਿੰਦਗੀ ਭਰ, ਜਿੰਨਾ ਚਿਰ ਉਹਦਾ ਪੁੱਤਰ ਦਾ ਸਰੀਰ ਜਿਹਦਾ ਬਾਪੂ ਨਾਲ ਸੁਨੇਹ ਹੈ। ਕਲਗੀਧਰ ਪਾਤਸ਼ਾਹ ਧਰਮ ਦੇ ਪਿਤਾ ਨੇ ਆਪਣੇ ਉਸ ਬਾਪੂ ਦੀ ਯਾਦ ਵਿੱਚ ਜੁੜੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਤਾਰੀਫ ਸਿੱਖ ਹੋਣ ਦੇ ਨਾਤੇ, ਉਹਨਾਂ ਦੇ ਪੁੱਤਰ ਹੋਣ ਦੇ ਨਾਤੇ ਸਾਰਾ ਸਿੱਖ ਜਗਤ ਕਰਦਾ, ਉਸ ਵੱਖਰੀ ਬਾਤ ਹੈ। ਗੁਰੂ ਦੀ ਤਾਰੀਫ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਦਾ ਗੁਰੂ ਕੁਛ ਨਹੀਂ ਸੀ ਲੱਗਦਾ, ਨਾ ਉਹ ਗੁਰੂ ਕੇ ਸਿੱਖ ਸੀ, ਨਾ ਗੁਰੂ ਦੇ ਸਤਸੰਗੀ ਸੀ। ਜੀਵਨ ਦਾ ਪ੍ਰਭਾਵ ਪਿਆ ਅਤੇ ਉਹਨਾਂ ਨੇ ਕਲਮ ਚੁੱਕੀ, ਦੁਨੀਆ ਨੂੰ ਦੱਸ ਦਿੱਤਾ ਸੱਚ ਬੋਲ ਕੇ ਕਿ ਗੁਰੂ ਗੋਬਿੰਦ ਸਿੰਘ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਚਲੋ ਇੱਕ ਸਿੱਖ ਨੂੰ ਮੈਂ ਜਿਸ ਰਾਈਟਰ ਦੀ ਗੱਲ ਕਰਦਾ, ਉਹ ਇੱਕ ਅੰਗਰੇਜ਼ ਹੈ, ਅੰਗਰੇਜ਼ ਵੀ ਉਹ ਹੈ ਜਿਹੜਾ ਉਸ ਵੇਲੇ ਉੱਥੇ ਹਾਜ਼ਰ ਸੀ। ਮੈਂ ਉਹ समकाली प्रमाण की गल करदा, ਇਹ ਨਹੀਂ ਵੀ ਮੈਂ ਕਾਲਸ ਨੇ ਲਿਖਦਾ ਤਾਂ ਉਹ ਅੰਗਰੇਜ਼ੀ ਗੱਲ ਨਹੀਂ ਮੈਂ ਕਰਦਾ, ਜਿਹੜਾ ਦੱਖਣ ਦੀ ਧਰਤੀ 'ਚ ਹਾਜ਼ਰ ਸੀ ਮੈਂ ਉਹਦੀ ਗੱਲ ਕਰਦਾ, ਉਹ ਮੈਂ ਬਾਅਦ 'ਚ ਗੱਲ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਜਿਤਨੇ ਵੀ ਪੀਰ ਪੈਗੰਬਰ ਔਲੀਏ ਮਹਾਂਪੁਰਸ਼ ਅਵਤਾਰ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸੰਸਾਰ ਦੇ ਅੰਦਰ ਨਾ ਤਾਂ ਕੋਈ ਪਹਿਲਾਂ ਆਇਆ ਸੀ, ਨਾ ਕੋਈ ਉਦੋਂ ਬਾਅਦ ਆਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੇਵਲ ਵਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਜਿਹਦੀ ਵਰਗਾ ਹੋ ਕੇ ਕੋਈ ਧਨ ਦਾਨ ਕਰਦਾ, ਕੋਈ ਬਸਤਰ ਦਾਨ ਕਰਦਾ, ਕੋਈ ਜ਼ਮੀਨ ਦਾਨ ਕਰਦਾ, ਸੇਜਾ ਨਾਰੀ ਭੂਮ ਦਾਨ ਇਤਿਹਾਸਕ ਬਥੇਰਾ ਕਰਦੇ ਹੈ, ਪਰ ਸਾਰੇ ਦਾ ਸਾਰਾ ਸਰਬੰਸ ਦਾਨ ਕਰ ਦੇਣਾ ਇਹ ਕੋਈ ਸੌਖੀ ਦੀ ਬਾਤ ਨਹੀਂ। ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੀ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੀ ਦਾਨੀਆਂ ਗੁਰਾ, ਕਾਲੂਗਾ ਤੇਰੀ ਦਾ ਪੁੱਤਰਾਂ ਦੇ ਦਾਨੀਆ ਗੁਰਾ, ਗੁਰਾ ਕਾਲੂਗਾ ਤੇਰੀ ਦਾ ਪੁੱਤਰਾਂ ਦੇ ਦਾਨੀਆ ਗੁਰਾ, ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੇ ਪੁੱਤਰਾਂ ਦੇ ਦਾਨੀਆ ਗੁਰਾ, ਬਾਬਾ ਬਾਬਾ ਜੀ ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਜੀ ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਬਾਬਾ ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਬਾਬਾ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਪੁੱਤਰਾਂ ਦੇ ਦਾਨੀਆਂ ਗੁਰਾ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚਿਲਤਾ ਕਤੇਬ ਨੂੰ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵਾ ਦਿਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦ ਨੂੰ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ, ਅਗਰ ਤੂੰ ਨਾ ਆਉਂਦਾ ਆ ਕੁਛ ਹੋਣਾ ਸੀ। ਇਹ ਸ਼ਬਦ ਮੁੱਲੇ ਸ਼ਾਹ ਵਰਗਿਆਂ ਨੇ ਕਿਹਾ, अब की कहूं ना तब की बात कहूं मैं, जबकि अगर न होते गुरु गोबिंद सिंह, सुन्नत होती सबकी। ओ गुरु गोबिंद सिंह साहब अज दखण दी धरती दे अंदर विराजमान है, जिथे कल विचार छड़े थी अपनी सुरत उठे लै जाओ, जिहड़े प्रेमी कल आए थी, जिहड़े कल नहीं सन आए उन्हां नूं संखेप नाल बेनती करदे हां। बार बार उही साखियां पढ़ियां नहीं जांदियां, इतिहास ने अगे तुरना। कल दा मुबारक ओह दिन है जिस दिन गुरु ने अपना आखिरी भार भी ला दिता, अखीरली जुम्मेवारी भी ला दिती। साई तो पुत्र मिले सन अकाल पुरख तो, जोटा जोटा करके बार दते। पुत्रां दे जिस्म दे विचों खून दे पुहारे चलदे, टेगां बजदियां, तीर बजदे, गोलियां बजदियां, गुरु ने आप भी वेखिया सी, सिखां ने भी वेखिया। पुत्र शहीद हुंदे सिखां ने भी देखे, दुश्मनां ने भी देखे, ते गुरु ने आप भी देखे। खुशी दा जयकारा छड़िया। पर जिस वेले दोनों पुत्र शहीद हो गए, ये दो पुत्रां दी खबर सरहंद तो पहुंची राय कले दे कोल, माही हलकारा लैके गया। माही हलकारे दा गल रुकया, अखां दस रही सन, छम छम हंझू डिगदे सी, बोल नहीं सी हुंदा। कहिंदा साईआं की दसां, जो तेरे फतेह सिंह दे नाल बीती की दसां, मेरे कोलों दसण वाली बात नहीं। सड़क दे उत्ते कुत्ता मरिया पिया होए, किसी ड्राइवर जिन्हां नूं आपां कहिंदे आ जी शराबी कबाबी न, ड्राइवरां नूं इही कहिंदे आ, ਉਹ ਡਰਾਈਵਰ ਦੇ ਅੰਦਰ ਵੀ ਐਸੀ ਦਇਆ ਹੈ, ਮਰੇ ਕੁੱਤੇ ਦੇ ਉੱਤੇ ਆਪਣੀ ਗੱਡੀ ਦਾ ਟਾਇਰ ਨਹੀਂ ਲੰਘਣ ਦਿੰਦਾ, ਇੱਕ ਪਾਸੇ ਹੋ ਕੇ ਦਇਆ। ਸਤਿਗੁਰਾ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨੂੰ ਕਿਵੇਂ ਘੋ ਘੋ ਕੇ ਮਾਰਿਆ ਇਹਨਾਂ ਲੋਕਾਂ ਨੇ। ਨਿੱਕੇ ਬੱਚਿਆਂ ਨਾਲ ਦੁਨੀਆ ਦੁਸ਼ਮਣ ਦੇ ਬੱਚੇ ਹੋਣ, ਉਹਦੇ ਨਾਲ ਵੀ ਪਿਆਰ ਕਰਦੇ ਹੋ, ਰੱਬ ਦਾ ਰੂਪ ਹੈ ਬੱਚੇ ਦਾ, ਕੀ ਤੁਸੀਂ ਲਾਉਂਦਾ ਹੈ। ਤੇਰੇ ਪੁੱਤਰਾਂ ਦੇ ਖੂਨ ਨਾਲ ਸਰਹੰਦ ਦੀਆਂ ਕੰਧਾਂ ਲੱਤ ਪੱਤ ਹੋ ਗਈਆਂ। ਇਹ ਖਬਰ ਸੁਣੀ ਸੰਸਾਰ ਨੇ, ਚਮਕੌਰ ਦੀ ਗੜੀ ਦੇ ਅੰਦਰ ਖੂਨ ਦੁੱਲਦਾ ਵੇਖਿਆ, ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ, ਆਪਣਾ ਜਿਹੜਾ ਖੂਨ ਦਿੱਲੀ ਦੇ ਅੰਦਰ ਡੁੱਲਿਆ ਚਾਂਦਨੀ ਚੌਂਕ ਵਿੱਚ, ਬਾਪੂ ਦਾ ਕੱਟਿਆ ਸਿਰ ਸਾਹਮਣੇ ਆਇਆ, ਉਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੀ। ਸੈਂਕੜੇ ਕੋਹਾਂ ਦੀ ਬਿੱਥ ਪੈ ਗਈ ਸਾਈਆਂ ਤੇਰੇ ਬਾਪੂ ਦੇ ਸੰਸਕਾਰ ਦੀ। ਅੱਧਾ ਸੰਸਕਾਰ ਦਿੱਲੀ ਦੇ ਅੰਦਰ ਰਕਾਬਗੰਜ ਹੁੰਦਾ, ਤੇ ਅੱਧਾ ਸੰਸਕਾਰ ਤੇਰੀ ਆਪਣੀ ਸਰਪ੍ਰਸਤੀ ਦੇ ਅੰਦਰ। ਔਰ ਤੇਰੀ ਦਾਦੀ ਮਾਂ ਉਸ ਵੇਲੇ ਜੋ ਬਚਨ ਕਹਿੰਦੀ ਸੀ, ਤੇਰੀ ਦਾਦੀ ਮਾਂ ਨੇ ਸੰਸਾਰ ਰਵਾ ਦਿੱਤਾ ਸੀ ਸੰਸਾਰ, ਪਰ ਇੱਕ ਤੂੰ ਨਹੀਂ ਸੀ ਰੋਇਆ। ਦਇਆ ਸਿੰਘ ਵਰਗੇ ਰੋਏ ਬ੍ਰਹਮ ਗਿਆਨੀ। ਜਿਸ ਵੇਲੇ ਮਾਤਾ ਨੂੰ ਪੁੱਛਿਆ ਸੀ, ਦਾਦੀ ਮਾਂ ਰੋਣਾ ਤਾਂ ਬੰਦ ਕਰ ਦਿਓ, ਰੋਏਗਾ ਸੰਸਾਰ ਇਹ ਕਰਨੀ ਦੇਖ ਕੇ ਬਾਪੂ ਦੀ ਕਰਨੀ, ਤੇ ਤੁਸੀਂ ਕਿਉਂ ਰੋਂਦੇ ਹੋ? ਮੈਂ ਸਿਰਫ ਇਤਨਾ ਪੁੱਛਣਾ ਚਾਹੁੰਦਾ ਕਿ ਮੇਰੇ ਬਾਪੂ ਦਾ ਸੰਸਕਾਰ ਕਿੱਥੇ ਕੁ ਕਰਨਾ ਦਾਦੀ ਮਾਂ? ਇਹ ਸਰੀਰ ਮੇਰੇ ਪਿਤਾ ਦਾ ਤੇਰੀ ਕੁੱਖ ਤੋਂ ਪੈਦਾ ਹੋਇਆ ਹੈ, ਤੇਰਾ ਆਪਣਾ ਖੂਨ ਹੈ ਮਾਂ ਜੀ, ਇਹਦੇ 'ਚ ਕਿਸੇ ਹੋਰ ਦੀ ਮਰਜ਼ੀ ਨਹੀਂ ਚੱਲ ਸਕਦੀ। ਪੁੱਤਰ ਦੇ ਸੰਸਕਾਰ ਦੀ ਜਗ੍ਹਾ ਤੂੰ ਨਿਯੁਕਤ ਕਰਨੀ ਹੋਏਗੀ, ਕਿੱਥੇ ਹੋਵੇ? 9 ਸਾਲ ਦੇ ਆਪਣੇ ਪੋਤਰੇ ਗੋਬਿੰਦ ਰਾਏ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਮਾਤਾ ਨਾਨਕੀ ਨੇ ਕਿਹਾ ਸੀ, ਮੇਰੇ ਗੋਬਿੰਦ ਰਾਏ, ਮੇਰਾ ਸੰਸਾਰ ਹੁਣ ਤੇਰੇ ਨਾਲ ਵੱਸਦਾ। ਜੇ ਦਾਦੀ ਮਾਂ ਦੀ ਰਹਿ ਪੁੱਛੀ ਹੈ ਤਾਂ ਮੇਰੇ ਪੁੱਤ ਦਾ ਸੰਸਕਾਰ ਉੱਥੇ ਇੱਕ ਕਰਦੀ। ਬੇਟਾ, ਆਪਣੀ ਬਿਰਧ ਦਾਦੀ ਤੇ ਤਰਸ ਕਰੀ, ਮੇਰੇ ਤੋਂ ਦੂਰ ਨਹੀਂ ਜਾਇਆ ਜਾਣਾ। ਔਰ ਜਿੰਨੀ ਦੇਰ ਤੱਕ ਮੈਂ ਜੀਵਤ ਹਾਂ, ਆਪਣੇ ਪੁੱਤਰ ਦੇ ਸੰਸਕਾਰ ਅਸਥਾਨ ਤੇ ਇਹਦੀ ਕੁਰਬਾਨੀ, ਇਹਦੀ ਧਰਮ ਦੀ ਰੱਖੀ ਹੋਈ ਬਾਤ ਨੂੰ ਚੇਤੇ ਕਰਨ ਹਰ ਰੋਜ਼ ਜਾਇਆ ਕਰਾਂਗੇ, ਦੂਰ ਨਾ ਕਰਾਂਗੇ। ਇਸੇ ਲਈ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਹੈ ਸੀਸਗੰਜ, ਬਹੁਤੀ ਦੂਰ ਨਹੀਂ। ਸੰਸਕਾਰ ਨੇੜੇ ਹੋਣ ਦਾ ਇਹੀ ਕਾਰਨ ਸੀ। ਜੋ ਦਿੱਲੀ ਦੇ ਅੰਦਰ ਖੂਨ ਡੁੱਲਿਆ, ਉਹ ਵੀ ਤੇਰੇ ਆਪਣੇ ਬਾਪੂ ਦਾ ਸੀ, ਤੇਰੀ ਖੂਨ ਦੀ ਸਾਂਝ ਸੀ, ਤੇਰੇ ਖੂਨ ਸੀ। ਉਹ ਚਮਕੌਰ ਵਿੱਚ ਡੁੱਲਿਆ, ਉਹ ਵੀ ਤੇਰੇ ਖੂਨ ਸੀ। ਸਰਹੰਦ ਦੀ ਧਰਤੀ ਦੇ ਅੰਦਰ ਡੁੱਲਿਆ ਖੂਨ, ਉਹ ਵੀ ਤੇਰਾ ਹੀ ਸੀ। ਪਰ ਅੱਜ ਦੱਖਣ ਦੀ ਧਰਤੀ ਵਿੱਚ ਦੋ ਵਾਰੀ ਖੂਨ ਡੁੱਲਿਆ ਹੋਇਆ ਸਿੱਖਾਂ ਨੇ ਆਪਣੇ ਅੱਖਾਂ ਨਾਲ ਵੇਖ ਲਿਆ। ਜਿੱਦਣ ਗੁਲਖਾਂ ਨੇ ਕਾਰਾ ਕੀਤਾ, ਜੋ ਪਿੱਛੇ ਇਤਿਹਾਸ ਸੁਣ ਲਿਆ ਆਪ ਜੀ ਨੇ, ਜਿਸਮ ਪਾਟ ਗਿਆ ਔਰ ਖੂਨ ਫੁਹਾਰੇ ਦੀ ਤਰ੍ਹਾਂ ਚੱਲਿਆ। ਪ੍ਰਕਿਰਤੀ ਦਾ ਸਰੀਰ ਹੈ, ਪਰ ਕਿਤਨੀ ਦਲੇਰੀ ਹੈ ਸਤਿਗੁਰਾਂ ਦੇ ਵਿੱਚ, ਦੁਸ਼ਮਣ ਨੂੰ ਕਿਸੇ ਹੋਰ ਦੇ ਗੋਚਰਾ ਨਹੀਂ ਛੱਡਿਆ ਮਾਰਨ ਵਾਸਤੇ। ਕਹਿੰਦੇ ਨਹੀਂ, ਫਿਰ ਸੂਰਮਤਾ ਹੀ ਕਾਹਦੀ ਹੈ? ਜੇ ਦੁਸ਼ਮਣ ਬਚ ਕੇ ਨਿਕਲ ਗਿਆ, ਉੱਥੇ ਹੀ ਆਪਣੇ ਦੁਸ਼ਮਣ ਨੂੰ ਖਤਮ ਕਰ ਦਿੱਤਾ, ਵਚਨ ਪੂਰਾ ਕਰ ਦਿੱਤਾ। ਸ਼ਸਤਰ ਸਿਉਂ ਅਤ ਹੀਰਨ ਭੀਤਰ ਜੂਝ ਮਰੋਂ, ਉਹ ਸਾਚ ਭਤੀਜਾ। ਇਹ ਮੰਗਿਆ ਸੀ ਅਕਾਲ ਪੁਰਖ ਤੋਂ, ਜਦੋਂ ਅੰਤ ਦਾ ਸਮਾਂ ਆਵੇ ਸ਼ਸਤਰ ਦੇ ਪ੍ਰਹਾਰ ਨਾਲ ਸਰੀਰ ਦੀ ਅਗਲੇ ਵਚਨ ਕਰ ਦਿੱਤਾ ਸੀ। ਅਕਾਲ ਪੁਰਖ ਤੋਂ ਹੀ ਮੰਗਿਆ ਸੀ, ਮੇਰੇ ਵਾਹਿਗੁਰੂ, ਸਰੀਰ ਤਿਆਗਣ ਦਾ ਸਮਾਂ ਆ ਗਿਆ ਨੇੜੇ, ਮੈਂ ਇੱਕੋ ਹੀ ਮੰਗ ਮੰਗਦਾ ਤੇਰੇ ਕੋਲ। ਹੁਣ ਕਾਰਨ ਇੱਕ ਦੁਸ਼ਮਣ ਦਾ ਬਣ ਜਾਏ, ਕੋਈ ਦੁਸ਼ਮਣ ਘੱਲ ਦੇ, ਕਿਉਂਕਿ ਮੈਦਾਨੇ ਜੰਗ ਦੀ ਲੜਾਈ ਤਾਂ ਬੰਦ ਹੋ ਚੁੱਕੀ ਹੈ। ਦੁਸ਼ਮਣ ਆਇਆ, ਸ਼ਸਤਰ ਦਾ ਪ੍ਰਹਾਰ ਹੋਇਆ, ਸਭ ਕੁਛ ਸੁਣ ਲਿਆ। ਬਹਾਦਰ ਸ਼ਾਹ ਨੇ ਸ਼ਾਹੀ ਜ਼ਰਾ ਭੇਜੇ ਔਰ ਮਿੱਟੀ ਪੈਰਾਂ ਦੇ ਹੇਠਾਂ ਤੇ ਉਹ ਬਹਾਦਰ ਸ਼ਾਹ ਦੇ ਖਿਸਕ ਗਈ, ਜਿਸ ਗੁਰੂ ਨੇ ਮੇਰੇ ਸਿਰ 'ਤੇ ਤਾਜ ਰੱਖਿਆ ਹੈ। ਭਾਈ ਸੰਤੋਖ ਸਿੰਘ ਦਾ ਇਹ ਲਿਖਦਾ ਵੀ ਜਿੰਨੀ ਉਹਦੀ ਫੌਜ ਪਠਾਨ ਸੀ, ਉਹਨੇ ਇਕੱਠੇ ਕਰ ਲਏ ਵੀ ਕਿਸੇ ਇਹਨਾਂ ਦਾ ਵੀ ਕੋਈ ਲਿੰਕ ਤਾਂ ਨਹੀਂ ਕਿਸੇ ਨਾਲ, ਪਰ ਉਹ ਬਾਤ ਨਹੀਂ ਸੀ, ਬਾਦਸ਼ਾਹ ਦਾ ਸ਼ੱਕ ਹੀ ਸੀ। ਭਾਈ ਸੰਤੋਖ ਸਿੰਘ ਇਹ ਲਿਖਦਾ, ਜਿੰਨੇ ਨੂੰ ਜਰਾ ਗਏ ਉਦੋਂ ਦੱਖਣ ਦੀ ਧਰਤੀ ਦੇ ਵਿੱਚ ਇੱਕ ਅਮਰ ਸਿੰਘ ਜ਼ਰਾ ਸੀ, ਉਹਨੇ ਮਹਾਰਾਜ ਦੇ ਜ਼ਖਮ ਸਿਉਂਤੇ ਸਨ। ਮੱਲਮ ਪੱਟੀ ਹੁੰਦੀ ਰਹੀ। ਮਹਾਰਾਜ ਸਾਹਿਬ ਕਹਿੰਦੇ, ਸਿੰਘੋ ਚਿੰਤਾ ਨਾ ਕਰੋ, ਮੈਂ ਠੀਕ, ਸਰੀਰ ਸਵਸਥ ਹੋ ਜਾਏਗਾ, ਕੋਈ ਨਹੀਂ, ਸੂਰਮਿਆਂ ਦੇ ਫੱਟ ਲੱਗਦੇ ਹੁੰਦੇ ਨੇ। ਦਿਲਾਸਾ ਦਿੱਤਾ ਅਤੇ ਜਿਸ ਵੇਲੇ ਪਾਣਾ ਇਹ ਵਰਤਿਆ ਕਿ ਦੀਵਾਲੀ ਦਾ ਤਿਉਹਾਰ ਆ ਗਿਆ, ਸਿੱਖਾਂ ਦੇ ਬੰਦੀ ਛੋੜ, ਛੇਵੇਂ ਪਾਤਸ਼ਾਹ ਤੋਂ ਇਸ ਦਿਹਾੜੇ ਦੇ ਨਾਲ ਰਿਸ਼ਤਾ ਜੁੜਿਆ, ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਨਾਲ ਹੋਰ ਵੀ ਰਿਸ਼ਤਾ ਗੂੜਾ ਹੋ ਗਿਆ। ਦੋ ਘਟਨਾਵਾਂ ਦੀਵਾਲੀ ਦੇ ਦੀਵਾਨ ਵਿੱਚ ਆਪ ਜੀ ਸਾਰਾ ਸੁਣ ਚੁੱਕੇ ਹੋ, ਦੁਬਾਰੇ ਦੁਹਰਾਉਣ ਦੀ ਲੋੜ ਨਹੀਂ। ਦੀਵਾਲੀ ਦਾ ਇਤਿਹਾਸ ਸਾਂਝਾ ਤਿਉਹਾਰ ਬਣ ਗਿਆ ਹਿੰਦੂਆਂ ਸਿੱਖਾਂ ਦਾ, ਅਤੇ ਦੱਖਣ ਦੀ ਧਰਤੀ ਦੇ ਅੰਦਰ ਹਜ਼ੂਰ ਬਿਰਾਜਮਾਨ ਸਨ। ਹੈਦਰਾਬਾਦ ਦੇ ਕਾਰੀਗਰਾਂ ਨੇ 9 ਟੰਕ ਦੀ ਕਮਾਨ ਇੱਕ ਲਿਆਂਦੀ। ਇਹ ਵੱਖਰਾ ਤੋਲ ਨਾਪ ਹੈ, ਮੈਂ ਆਪਣਾ ਸਮਾਂ ਹੁਣ ਇਹ ਟੰਕ ਦੀ ਵਿਆਖਿਆ 'ਤੇ ਨਹੀਂ ਕਰਨਾ ਚਾਹੁੰਦਾ, ਕਿਤੇ ਫੇਰ 'ਤੇ ਪਿਛਲੀ ਵਾਰ ਹੋਇਆ ਸੀ ਕਿ 9 ਟੰਕ ਕੀ ਹੈ। ਇਹ ਤੋਲ ਨਾਪ ਸੀ, 9 ਟੰਕ ਦੀ ਕਮਾਨ ਕੇਵਲ ਚੜ੍ਹਾਈ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਚੜ੍ਹਾਈ ਸੀ, ਉਦੋਂ ਬਾਅਦ ਜੇ ਚੜ੍ਹਾਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੜ੍ਹਾਈ, ਕਿਸੇ ਸਿੱਖ ਤੋਂ ਨਹੀਂ ਚੜ੍ਹੀ ਹੈ, ਦੁਨੀਆਂ ਦੇ ਕਿਸੇ ਸੂਰਮੇ ਤੋਂ ਨਹੀਂ ਚੜ੍ਹੀ। 9 ਟੰਕ ਦੀ ਕਮਾਨ, ਖੱਪਰੇ ਤੀਰ, ਉਹ ਸ਼ਸਤਰ ਲੈ ਕੇ ਆਉਣ ਵਾਲਿਆਂ ਨੂੰ ਇਨਾਮ ਦਿੱਤਾ, ਸਜਾ ਕੇ ਰੱਖੇ ਹੋਏ ਨੇ। दिवाली का त्यौहार आ गया कि सतगुरु महाराज इशनान किया, जख्म ठीक हो गया, तुरन फिरन लग के एक बड़ा जग होया, बड़ी खुशी हुई कि सतगुरां का शरीर ठीक हो गया। दिवाली का प्रसाद लैण वास्ते नदेड़ दियां संगतां गुरु दे कोल आईयां, कुछ नवाबजादे आ गए, कुछ अमीर बंदे इकट्ठे होके आ गए, पंज सत प्रसाद लैण ते शस्त्रां नूं देख के कहिंदा है, आ शस्त्र दे जिहड़े पए है इहदी कमान, इहदा चिल्ला कोई नहीं चढ़ सकदा, इस कमान बहुत कठोर है, ये बड़े बड़े खपरे तीर ये चलाउण वाले तां दिसदे नहीं। दूसरा कहण लगा, देखो भाई ये बड़े लोकां दे कुछ चोज हुंदे है, कुछ चीज़ां छो वास्ते रखियां हुंदियां न, प्रदर्शनी वास्ते रखियां हुंदियां न, गुरु ने भी कुछ प्रदर्शनी वास्ते चीज़ां रखियां होणगियां। तीजा कहिंदा हाँ यही हो सकता है, क्योंकि इहनू चला तां कोई भी नहीं ना सकदा। सिख खड़ा सी कोल कहण लगा, अमीर जादेओ गुरु घर दे अंदर राई जिन्नी भी बनौटी गल नहीं की जाती, जो कुछ है इत्थे सत है, पुछो गुरु ने। कहन लगे सतगुरु जी तुसी ये कमान तुसी चाढ़ दिओ चिल्ला इहदा। महाराज कहिंदे हाँ अकाल पुरख मेरे को चढ़वा लैंदा। वो जिहड़ा चौथा सज्जन सी कहिंदा अगर ये बात सत है तां चिल्ला चाढ़ के दिखा दिओ। महाराज कहिंदे फिर यही बात है, शस्त्र का अपमान नहीं होण देना। सिख बेवश हो गए, जानते सी कि हजूर का जख्म अजे अल्ला है, पर रोक नहीं सके क्योंकि गुरु के हुक्म विच रहा जांदा है, गुरु नूं हुक्म च नहीं ना कोई रख सकता। इतिहास कहिंदा है कि जदों चेला चाढ़िया वह नौ टंक की कमान इं लगती सी कि टुट जाएगी, अज इतना जोर ला दिता मेरे हजूर पातशाह ने, खिंच के उन्हों कन तक लै गए, जरड़ जरड़ कर दी है कमान से तीर छड़ दिता। ये नाल ही हजूर दे अले जख्म से जेड़े तोपे टुट गए, तो मुड़ के पोशाक फिर लहू रंगी हो गई। सिखां दियां ताहां निकल गईयां, मसां मसां आस की किरण बजी सी, पातशाह तुसीं शरीर का ख्याल नहीं रखिया, कहण लगे कादे लई रखना, जदों हुण शरीर ही नहीं रखना तां शरीर का ख्याल कादे लई रखना। फिर सतगुरां नूं बेनती, जदों ये वचन कह दिते कि कल का जिहड़ा दिन सी दिवाली तों बाद गुरु ग्रंथ साहिब जी का प्रकाश किया, पंज पैसे नरेल तरे, पंज प्यारे चाबिया खड़े किए, मत्था टेक के अपना आखिरी जिहड़ा भार सी वह भी बढ़ा दिता। कत्तक सुदी दूज तो तीज और चौथ दो दिन बड़े बड़मुले हैं, ये अज का और कल, पंचमी तो फिर भाणा वरत गया। दो दिन पातशाह ने अपने सिख पुत्रां नूं उपदेश दिता, कुछ चिर आराम करते सन, लंगर खोल दिता। महाराज कहिंदे नाना तरह के पदार्थ तैयार करो, कड़ा प्रसाद बनाओ, खीर बनाओ। महाराज साहब कहण लगे पूरियां पकाओ, दालां सब्जियां नाना तरह दियां बनाओ, गरीब गुरबे सब छकण लगन। अपने हुंदियां अपना लंगर आप चलवाया सतगुरु जी ने, भंडारा आप किया, देह त्यागण के संबंध में उमड़ उमड़ के दुनिया लग पई आउण, जिहड़े गुरु तो हिंदुस्तान का तख्त डरदा सी अज वह गुरु शरीर त्यागण लगे। पलो परी खबर पहुँच गई, जिथे जिथे पिंडां दे पिंड उठ के चल पे दर्शन कर लगे। सतगुरु महाराज सच्चे पातशाह ने गुरता गद्दी वाला दिवस जिहड़ा वह समाप्त होया कल वाला, अज दा दिन आया, सवेर उठ के पहला अपना सारा क्रियाकर्म किया, ते कमर कसे दे नाल सिंघां ने ਮਹਾਰਾਜ ਦਾ ਪੇਟ ਸੀ ਜਿਹੜਾ ਉਹ ਕਮਰ ਕੱਸੇ ਦੇ ਨਾਲ ਬੰਨਿਆ, ਕਿਉਂਕਿ ਜ਼ਖਮ ਸਿਲਵਾਉਣ ਦੀ ਬਾਤ ਮਨੇ ਕਰ ਦਿੱਤੀ। ਕਹਿੰਦੇ ਹੁਣ ਜੇ ਜ਼ਰਾ ਲੈ ਕੇ ਵੀ ਆਓਗੇ ਤਾਂ ਵੀ ਮੈਂ ਜ਼ਖਮ ਸਿਉਣਾ ਨਹੀਂ, ਬੰਨ ਖੁਦ ਹੀ ਬੰਨ ਰੱਖਾ। ਇਹ ਲਿਖਿਆ ਤਾਂ ਆਪ ਹੀ ਬੰਨ ਕੇ ਰੱਖਿਆ ਹੋਇਆ ਕਮਰ ਕੱਸੇ। ਸਹਿਜੇ ਸਹਿਜੇ ਨਿਤਨੇਮ ਆਪਣਾ ਕੀਤਾ ਜੋ ਨਿਤਰਾ ਸੀ, ਨਿਜ ਆਤਮਾ ਦਾ ਧਿਆਨ ਕਰਿਆ, ਆਤਮਕ ਆਨੰਦ ਲਿਆ। ਆਤਮਾ ਦਾ ਰਸ ਲੈਣ ਤੋਂ ਬਾਅਦ ਫਿਰ ਖੁੱਲ੍ਹੇ ਪੰਡਾਲ ਦੇ ਵਿੱਚ ਬਾਹਰ ਭਲੰਗਾ ਸਤਿਗੁਰਾਂ ਦਾ ਡਾਹ ਦਿੱਤਾ ਗਿਆ। ਸਹਿਜੇ ਸਹਿਜੇ ਹੌਲੀ ਹੌਲੀ ਚੱਲ ਕੇ ਹਜ਼ੂਰ ਆਪਣੇ ਭਲੰਗੇ ਤੱਕ ਆਏ। ਵੱਡਾ ਸਿਰਹਾਣਾ ਰੱਖਿਆ ਹੋਇਆ, ਉਸ ਸਿਰਹਾਣੇ ਦੀ ਢੋ ਨਾਲ ਬੈਠ ਗਏ। ਕੁਝ ਅੱਧਾ ਕੁ ਸਿਰੀ ਸਿਰਹਾਣੇ ਦੇ ਉੱਤੇ ਹੈ ਅਤੇ ਕੁਝ ਬੈਠਣ ਅਤੇ ਪੈਣ ਦੀ ਸਾਂਝੀ ਜਿਹੀ ਹਾਲਤ ਲੱਗਦੀ ਹੈ। ਕਿਤੇ ਸਤਿਗੁਰੂ ਮਹਾਰਾਜ ਆਪਣੇ ਸਿੱਖ ਪੁੱਤਰਾਂ ਨੂੰ ਬਚਨ ਕਰਦੇ ਨੇ, ਕਹਿੰਦੇ ਖਾਲਸਾ ਜੀ ਜੋ ਭਾਣਾ ਨਹੀਂ ਮੰਨਦਾ ਉਹ ਪਰਮਾਤਮਾ ਨੂੰ ਪਿਆਰਾ ਨਹੀਂ ਹੁੰਦਾ। ਇੱਥੋਂ ਹਜ਼ੂਰ ਸ਼ੁਰੂ ਕਰਨ ਲੱਗੇਗਾ। ਜੋ ਭਾਣਾ ਨਹੀਂ ਮੰਨਦਾ ਉਹ ਰੱਬ ਨੂੰ ਪਿਆਰਾ ਨਹੀਂ ਹੋ ਸਕਦਾ। ਭਾਣਾ ਇੱਕ ਦਾਤ ਹੈ ਖਾਲਸਾ ਜੀ, ਮਹਾਰਾਜ ਕਹਿਣ ਲੱਗੇ ਦਾਤ ਹੈ, ਔਰ ਮੇਰੀਆਂ ਨਜ਼ਰਾਂ ਵਿੱਚ ਇਹਦੇ ਨਾਲ ਦੀ ਦਾਤ ਦੁਨੀਆਂ 'ਚ ਕੋਈ ਵੀ ਨਹੀਂ ਹੈ, ਇਹਦੇ ਬਰਾਬਰ ਦੀ ਕੋਈ ਦਾਤ ਨਹੀਂ ਹੈ। ਭਾਣੇ ਜੇਵੜ ਹੋਰ ਦਾਤ ਨਹੀਂ ਹੈ ਔਰ ਕੋਈ ਦਾਤ, ਪਰ ਭਾਣਾ ਕਿਸੇ ਮਨਾਏਂਦਾ, ਰੱਬ ਕਿਸੇ ਕਿਸੇ ਨੂੰ ਭਾਣਾ ਮੰਨਣ ਦੀ ਦਾਤ ਦਿੰਦਾ। ਇਹ ਦਾਤ ਨਹੀਂ ਹਰ ਇੱਕ ਦੇ ਹਿੱਸੇ ਵਿੱਚ, ਇਹ ਦਾਤ ਕਿਸੇ ਬਿਰਲਿਆਂ ਦੇ ਹਿੱਸੇ ਵਿੱਚ, ਭਾਣਾ ਕਿਸੇ ਮਨਾਏ। ਇਹ ਅਧਿਕਾਰ ਤਾਂ ਇਉਂ ਲੱਗਦਾ ਕਿ ਸਤਿਗੁਰੂ ਜੀ ਤੁਹਾਡਾ ਹੀ ਸੀ ਵੀ ਅੱਖਾਂ ਦੇ ਸਾਹਮਣੇ ਬੇਟੇ ਸ਼ਹੀਦ ਹੁੰਦੇ ਦੇਖ ਕੇ ਵੀ ਭਾਣਾ ਮੰਨਿਆ, ਪਿਤਾ ਦਾ ਕੱਟਿਆ ਸਰੀਰ ਵੇਖ ਕੇ ਵੀ ਭਾਣਾ ਮੰਨਿਆ, ਅਤੇ ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਵੀ ਭਾਣਾ ਮੰਨਿਆ, ਅਤੇ ਆਪਣਾ ਜਿਸਮ ਜਿਹਦੇ 'ਚ ਖੂਨ ਵਹਿੰਦਾ ਹੈ ਆਪ ਵੇਖ ਲਿਆ, ਅਤੇ ਫਿਰ ਵੀ ਭਾਣਾ ਮੰਨਿਆ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਭਾਣਾ ਭਾਵੇ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਚੇਤੇ ਕਰਾਏ ਖਾਲਸਾ ਜੀ, ਮੇਰੇ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਹੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਦੇਖਿਓ ਕਿਤੇ ਸਿੱਖੋ ਰੋਣ ਦੀ ਬਾਤ ਨਾ ਕਰ ਲਿਓ, ਕੀਰਤਨ ਕਰਿਓ। ਇਹ ਕਿਹਾ ਸੀ ਆਪਣੇ ਪਰਿਵਾਰ ਨੂੰ ਵੀ, ਆਪਣੇ ਪੁੱਤਰਾਂ ਨੂੰ ਵੀ, ਆਪਣੇ ਭਤੀਜਿਆਂ ਨੂੰ ਵੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਗੁਰੂ ਅਮਰਦਾਸ ਦੇ ਬਚਨ ਚੇਤੇ ਕਰਾਏ ਖਾਲਸਾ ਜੀ ਭਾਣੇ। ਇਤਿਹਾਸ ਦੇ ਪੰਨੇ ਕੁਝ ਬੋਲ ਕੇ ਦੱਸਦੇ ਨੇ, ਜੈਸਾ ਹੁਕਮ ਅਕਾਲ ਕਾ ਥਾ ਤੈਸਾ ਮਾਨਾ। ਜੋ ਅਕਾਲ ਪੁਰਖ ਦਾ ਹੁਕਮ ਸੀ ਉਹ ਮੰਨ ਲਏ। ਤਨ ਅਸਥੂਲ ਤਿਆਗ ਨੂੰ ਹਿਤ ਤਿਆਰਾ ਠਾਣਾ। ਮੇਰੇ ਪਾਤਸ਼ਾਹ ਨੇ ਅੱਜ ਆਪਣੇ ਸਰੀਰ ਨੂੰ ਤਿਆਗਣ ਦੀ ਤਿਆਰੀ ਕਰ ਲਈ ਹੈ। ਤਨ ਅਸਥੂਲ, ਅਸਥੂਲ ਦੇ ਦੇਣੀ, ਤਨ ਅਸਥੂਲ ਤਿਆਗ ਨੂੰ, ਇਹਨੂੰ ਤਿਆਗ ਦੇਣਾ ਹੁਣ, ਹਿਤ ਤਿਆਰਾ ਠਾਣਾ। ਇਹ ਤਿਆਰੀ ਦੇ ਵਿੱਚ ਇਹਨਾਂ ਸਤਿਗੁਰੂ, ਬਾਕੀ ਜੇ ਪੰਗਤਾਂ ਬਾਅਦ ਵਿੱਚ ਬੇਨਤੀ ਕਰਦਾ, ਉਹ ਅਗਲੇ ਇਤਿਹਾਸ ਦੀਆਂ ਅੱਖਰਾਂ ਦੇ ਨਾਲ ਸੰਬੰਧਿਤ ਹਨ। ਸਤਿਗੁਰੂ ਮਹਾਰਾਜ ਨੇ ਪਹਿਲਾ ਵਚਨ ਭਾਣਾ ਮੰਨ ਲਿਆ। ਕਿਉਂ? ਤਜ਼ਰਬੇ ਨੇ ਮਹਾਂਪੁਰਸ਼ ਨੇ। ਕਈ ਵਾਰ ਅਸੀਂ ਗੁਰਬਾਣੀ ਦੇ ਅਰਥ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਪਰ ਜਿਹੜੇ ਅਨੁਭਵੀ ਮਹਾਂਪੁਰਸ਼ ਨੇ ਉਹਨਾਂ ਦੀ ਕੁਛ ਬਾਤ ਵੱਖਰੀ ਹੈ। ਲਗਭਗ 115 ਵਰ੍ਹਿਆਂ ਦੀ ਉਮਰ ਵਿੱਚ ਇੱਕ ਮਹਾਂਪੁਰਸ਼ ਜ਼ਿੰਦਗੀ ਦੇ ਅੰਤਲੇ ਪੜਾਅ 'ਤੇ, ਉਹ ਤਤਵੇਤਾ ਮਹਾਂਪੁਰਸ਼ ਸ਼੍ਰੀ ਐਮ ਐਮ ਇਹਨੂੰ ਵੀ ਥੋੜ੍ਹੇ ਜਿਹੇ ਦਿਨ ਹੋ ਗਏ ਦਰਸ਼ਨ ਕਰਾ ਦਿੱਤੇ ਗੁਰੂ ਸਾਹਿਬ ਜੀ। ਆਪਣੇ ਅਨੁਭਵ ਦੀ ਇੱਕ ਬਾਤ ਦੱਸੀ ਉਹਨਾਂ ਨੇ, ਬੁਲਾ ਕੇ ਕਿਹਾ ਵੀ ਜਲਦੀ ਬੁਲਾਓ ਜੀ। ਮੇਰੇ ਕੋਲ ਫੋਨ ਆਇਆ, ਮੇਰੇ ਅੰਦਰ ਸੰਕਲਪ ਤਾਂ ਚੱਲ ਰਿਹਾ ਸੀ ਵੀ ਮੈਂ ਜਾਵਾਂ, ਪਰ ਮੈਂ ਨਹੀਂ ਜਾ ਸਕਦਾ। ਇਕੱਲੇ ਹੀ ਬਚਨ ਕਰਨ ਦੀ ਆ ਗਿਆ ਸੀ, ਬਿਲਕੁਲ ਇਕੱਲੇ, ਆਵਾਜ਼ ਬਹੁਤ ਘੱਟ ਸਮਝ ਆਉਂਦੀ ਹੈ ਕਿਉਂਕਿ ਸਰੀਰ ਬੜਾ ਵਿਰਵ ਹੈ। ਵਿਚਾਰ ਕੀਤੀ, ਕਹਿੰਦੇ ਹੋਮੇ ਨੂੰ ਮਾਰਨ ਦੀ ਕੋਈ ਯੁਗਤੀ ਹੈ। ਮਹਾਂਪੁਰਖ, ਦੁਨੀਆਂ 'ਚ ਹੋਰ ਕੋਈ ਯੁਗਤ ਨਹੀਂ ਹੋਮੇ ਨੂੰ ਮਾਰਨ, ਔਰ ਜਿੰਨਾ ਚਿਰ ਹੋਮੇ ਹੈ ਉਨਾ ਚਿਰ ਨਾਮ ਦਾ ਰੰਗ ਚੜ੍ਹਦਾ ਨਹੀਂ ਮਨ ਨੂੰ, ਕਿਉਂਕਿ ਹੋਮੇ ਦਾ ਚੜ੍ਹਿਆ। ਮੈਂ ਕਿਹਾ ਜੀ ਕੀ ਯੁਗਤੀ ਹੈ? ਕਹਿੰਦੇ ਹੋਮੇ ਨੂੰ ਮਾਰਨ ਵਾਸਤੇ ਜੁਗਤ ਜਿਹੜੀ ਹੈ ਹੁਕਮ ਦੀ ਜੁਗਤ ਹੈ, ਜਦੋਂ ਮਨ ਹੁਕਮ ਵਿੱਚ ਆ ਗਿਆ ਤਾਂ ਸਮਝ ਲਓ ਵੀ ਹੋਮੇ ਤੋਂ ਛੁੱਟ ਗਿਆ। ਹੋਮੇ ਤੋਂ ਛੁੱਟੇ ਗਏ ਉਹ ਜਿਹੜਾ ਹੁਕਮ ਵਿੱਚ ਆ ਗਿਆ, ਜਿਹੜਾ ਹੁਕਮ ਵਿੱਚ ਨਹੀਂ ਆਇਆ ਉਹ ਹੋਮੇ ਦਾ ਪਕੜਿਆ ਹੋਇਆ। ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਮਹਾਰਾਜ ਸਾਹਿਬ ਨੇ ਕਿਹਾ ਭਾਣਾ, ਸਿੰਘਾਂ ਦੇ ਮਨ ਹਿੱਲੇ ਹੋਏ ਨੇ, ਬੈਰਾਗ ਵਿੱਚ ਨੇ ਪਾਤਸ਼ਾਹ। ਗੁਰਬਾਣੀ ਦੀਆਂ ਤੁਕਾਂ ਅਤੇ ਆਪ ਜੀ ਜੋ ਕਹਿ ਰਹੇ ਹੋ ਸਾਡੇ ਲਈ ਸਭ ਸ੍ਰੀ ਮੁਖ ਵਾਕ ਹੈ ਜੋ ਤੁਹਾਡੀ ਰਚਨਾ 'ਤੇ ਹੈ। ਕੀ ਗੁਰਬਾਣੀ ਦੇ ਵਿੱਚ ਐਸੀ ਤੁਕ ਨਹੀਂ? ਇਹ ਉਸੇ ਪਾਤਸ਼ਾਹ ਦੀ ਪਾਵਨ ਬਾਣੀ ਨਹੀਂ ਕਿ ਮੂਹੇ ਕੋ ਰੋਵੈ ਦੁੱਖ ਕੋਏ, ਸੋ ਰੋਵੈ ਜਿਸ ਬੇਦਨ ਹੋਏ, ਜਿਹਨੂੰ ਪੀੜ ਉੱਠਦੀ ਆ ਸਾਈਆਂ ਉਹ ਰੋਂਦਾ। ਗੁਰਬਾਣੀ ਦੇ ਵਿੱਚ ਇਹ ਵੀ ਲਿਖਿਆ ਸਾਡੇ ਮਨ ਨੂੰ ਅੱਜ ਪੀੜਾ ਨਹੀਂ, ਆਦਤ ਬਣ ਗਈ ਵਰ੍ਹਿਆਂ ਦੀ ਤੇਰੀ ਹਜ਼ੂਰੀ ਵਿੱਚ ਰਹਿਣ ਦੀ, ਤੇਰੇ ਅਸਥੂਲ ਸਰੀਰ ਦੇ ਸਾਹਮਣੇ ਰਹਿਣ ਦੀ, ਤੇਰੇ ਚਰਨਾਂ 'ਤੇ ਮੱਥਾ ਟੇਕਣ ਦੀ। ਜਦੋਂ ਇਹ ਸਰੀਰ ਓਹਲੇ ਹੋ ਗਿਆ ਤਾਂ ਇੰਝ ਪ੍ਰਤੀਤ ਹੁੰਦਾ ਕਿ ਸਰੀਰ ਬਚਣਗੇ ਨਹੀਂ, ਬਹੁਤਿਆਂ ਸਿੱਖਾਂ 'ਤੇ ਨਹੀਂ ਬਚਣ। ਇਹ ਹੋਇਆ ਵੀ ਇਸੇ ਤਰ੍ਹਾਂ। ਮਹਾਰਾਜ ਸਾਹਿਬ ਜੀ ਨੇ ਪਹਿਲਾ ਹੁਕਮ ਦਿੱਤਾ ਕਿ ਸੱਤ ਨਾਲ ਜੁੜਨਾ ਹੈ। ਸੱਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਾਗਤ ਜੋਤ ਜਪੈ ਨਿਸਬਾਸੁਰ। ਇਹ ਬਚਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਰੂਪ ਵਿੱਚ, ਪ੍ਰਤੱਖ ਰੂਪ ਵਿੱਚ ਇਹ ਸਰੂਪ ਗੁਰੂ ਦਾ ਸਰੂਪ ਸਮਝਣਾ। ਇਹ ਬਚਨ ਤੋਂ ਬਾਅਦ ਫਿਰ ਹੋਰ ਬਚਨ ਬੜੇ ਕੀਤੇ। ਸਤਿਗੁਰੂ ਮਹਾਰਾਜ ਨੇ ਕਿਹਾ ਆਪਸ ਵਿੱਚ ਸਕਿਆਂ ਭਰਾਵਾਂ ਤੋਂ ਵੱਧ ਰਿਸ਼ਤਾ ਰੱਖਣਾ ਅੰਮ੍ਰਿਤਧਾਰੀਆਂ ਨੇ। ਅੰਮ੍ਰਿਤਧਾਰੀ ਦਾ ਅੰਮ੍ਰਿਤਧਾਰੀ ਨਾਲ ਰਿਸ਼ਤਾ ਜਿਹੜਾ ਹੈ ਇਹ ਸਕੇ ਭਰਾ ਤੋਂ ਵੱਧ ਹੋਣਾ ਚਾਹੀਦਾ। ਇਹ ਬਚਨ ਅੱਜ ਖਾਲਸੇ ਨੂੰ ਭੁੱਲ ਗਏ। ਮਿੱਤਰਤਾ ਕੈਸੀ ਰੱਖਣੀ? ਮਿੱਤਰ ਦੇ ਜੋ ਲੱਛਣ ਹਨ, ਸਤਿਗੁਰੂ ਮਹਾਰਾਜ ਨੇ ਕਿਹਾ ਲੈਣਾ ਦੇਣਾ ਖਾਲਸੇ, ਆਣ ਦੇਵ ਸਭ ਝੂਠ, ਹੋਰ ਕਿਸੇ ਦੇਵਤੀ ਦੀ ਪੂਜਾ ਨਹੀਂ ਕਰਨੀ, ਖਾਲਸਾ ਖਾਲਸੇ ਦੀ ਪੂਜਾ ਕਰੇ। ਆਣ ਦੇਵ ਇਉਂ ਮਾਨੀਏ ਜੋ ਬਾਰੂ ਕੀ ਮੂਠ ਰੇਤੀ ਦੀ ਮੁੱਠੀ ਹੈ। ਜਿਵੇਂ ਲੈਣਾ ਦੇਣਾ ਖਾਲਸੇ, ਔਰ ਸ਼ਸਤਰ ਦਾ ਵਸਾ ਨਹੀਂ ਕਰਨਾ, ਸ਼ਸਤਰ ਨੂੰ ਅੰਗ ਸੰਗ ਰੱਖਣਾ। ਅਕਾਲ ਪੁਰਖ ਦੀ ਕਿਰਪਾ ਵਰਤਦੀ ਹੈ ਸ਼ਸਤਰ ਵਿੱਚ, ਸ਼ਾਸਤਰ ਅਤੇ ਸ਼ਸਤਰ ਦੋਨਾਂ ਦੀ ਪੂਜਾ ਕਰਦੇ। ਇਹ ਬਚਨ ਸਤਿਗੁਰੂ ਮਹਾਰਾਜ ਨੇ ਕਹੇ ਕਿ ਗੁਰਸਿੱਖੋ ਨਿੰਦਿਆ ਕਦੇ ਕਿਸੇ ਦੀ ਨਹੀਂ ਕਰਨੀ, ਖਾਲਸਾ ਸੋ ਜੋ ਨਿੰਦਾ ਤਿਆਗੈ। ਜੰਗ ਵਿੱਚ ਕਦੇ ਪਿੱਠ ਨਹੀਂ ਦਿਖਾਉਣੀ, ਚੋਰੀ ਯਾਰੀ ਠੱਗੀ ਛਾਲ ਫਰੇਬ ਝੂਠ ਇਹਦੇ ਨੇੜੇ ਨਹੀਂ ਜਾਣਾ। ਇਹ ਬਚਨ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਅੰਮ੍ਰਿਤ ਝਿਮ ਝਿਮ ਵਰਤ ਹੈ ਅੰਮ੍ਰਿਤ ਸਾਰਾ। ਸਿੱਖ ਨਾਲੇ ਵਿਰਾਗ ਵਿੱਚ ਰੋ ਰਹੇ ਨੇ ਇਹ, ਨਾਲੇ ਸਤਿਗੁਰਾਂ ਦੇ ਬਚਨ ਵੀ ਗ੍ਰਹਿਣ ਕਰੀ ਜਾ ਰਹੇ ਨੇ। 52 ਵਚਨ ਸਤਿਗੁਰਾਂ ਨੇ ਕੀਤੇ ਆਖਰੀ ਵੇਲੇ ਗੁਰੂ ਪਿਆਰੇ, 52 ਉਹਨਾਂ ਦੀ ਤਾਂ ਲਿਸਟ ਹੈ ਕਿਹੜੇ ਕਿਹੜੇ। ਉਹਨਾਂ ਤੋਂ ਇਲਾਵਾ ਹੋਰ ਵੀ ਬੜੇ ਬਚਨ ਹੋਏ ਜਿਹੜੇ ਲਿਖਤ ਵਿੱਚ ਨਹੀਂ, ਜਿਹੜੇ ਇਤਿਹਾਸ ਦੇ ਪੰਨਿਆਂ 'ਤੇ ਵੱਖਰੀ ਗਿਣਤੀ ਹੈ ਉਹ ਵੱਖਰੀ ਗਿਣਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਧਰਮ ਦੇ ਵਾਸਤੇ
ਸੀਸ ਦੇਣਾ ਪਵੇ, ਸਿੰਘੋ ਵਾਰ ਦਿਓ, ਤੁਰੰਤ ਮੁਕਤੀ ਹੋ ਜਾਂਦੀ ਹੈ ਉਸਦੀ ਧਰਮ ਦੇ ਵਾਸਤੇ। ਇਹ ਬਚਨ ਸਤਿਗੁਰੂ ਮਹਾਰਾਜ, ਇਹ ਬਚਨ ਕਹਿੰਦਿਆਂ ਅਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ, ਸਿੰਘੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਦੇ ਦਿੱਤਾ। ਇਹ ਪਾਤਸ਼ਾਹ ਫਿਰ ਹੁਣ ਆਹ ਸਰੀਰ ਦੇ ਕਦੇ ਦਰਸ਼ਨ ਕਦੇ ਮੇਲ ਨਹੀਂ ਹੋਊਗਾ। ਉਹ ਕਹਿੰਦੇ ਮੈਂ ਤਾਂ ਸਤਿਗੁਰ ਸੇਕੀ ਕਰਾਂ ਪ੍ਰਤਪਾਲ, ਮੈਂ ਤੁਹਾਡੇ ਅੰਗ ਸੰਗਾਂ, ਪਰ ਦੇਹ ਦਾ ਮਿਲਾਪ ਜਿਹੜਾ ਗੁਰਸਿੱਖੋ, ਇਹ ਨਾ ਹੁਣ ਤੁਸੀਂ ਵਾਰ ਵਾਰ ਕਹੋ, ਮਿਲਾਪ ਤਾਂ ਹੁਣ ਸ਼ਬਦ ਦਾ ਹੀ ਹੋਊਗਾ। ਦੇਹ ਦਾ ਮਿਲਾਵਾ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ ਹੁਣ ਤਾਂ। ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ।
ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ ਹੁਣ। ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ। ਸ਼ਬਦ ਮਿਲਾਵਾ ਹੋਵੇਗਾ,
ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ। ਦੇਹ ਦਾ ਮਿਲਾਪ ਨਹੀਂ ਹੋ, ਸ਼ਬਦ ਮਿਲਾਵਾ ਹੋਵੇਗਾ।
ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ ਹੁਣ। ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ
ਸ਼ਬਦ ਮਿਲਾਵਾ ਪਿਆਰੇ ਜੀ, ਸ਼ਬਦ ਮਿਲਾਵਾ ਹੋਵੇਗਾ।
ਸ਼ਬਦ ਮਿਲਾਵਾ ਹੋਵੇਗਾ ਮੇਰੇ ਪਿਆਰੇ, ਸ਼ਬਦ ਮਿਲਾਵਾ ਹੋਵੇਗਾ।
ਦਾ ਮਿਲਾਪ ਨਹੀਂ ਹੋਣਾ,
ਸ਼ਬਦ ਮਿਲਾਵਾ ਹੋਵੇਗਾ।
ਸਾਡੀ ਦੇਹ ਦਾ ਮਿਲਾਪ ਨਹੀਂ ਹੋਣਾ,
ਸ਼ਬਦ ਮਿਲਾਵਾ ਹੋਵੇਗਾ। ਸ਼ਬਦ ਮਿਲਾਵਾ ਹੋਵੇਗਾ, ਸ਼ਬਦ ਮਿਲਾਵਾ ਹੋਵੇਗਾ।
ਸ਼ਬਦ ਮਿਲਾਵਾ ਹੋਵ ਸੀ, ਦੇਹ ਮਿਲਾਵਾ ਨਾ। ਸ਼ਬਦ ਰੂਪ ਹੋ ਕੇ ਮੈਂ ਤੁਹਾਡੇ ਵਿੱਚ ਹਾਂ, ਖਾਲਸੇ ਦੀ ਆਤਮਾ ਨਾਲ ਮੇਰੀ ਆਤਮਾ ਮਿਲੀ ਰਹੇਗੀ। ਸਿੰਘ ਸੋ ਰਹਿਤ ਪੰਚ ਜਹ ਮਿਲੇ, ਮਮ ਸਰੂਪ ਚਾ ਜਾਨੋ ਭਲੇ। ਸਿੱਖ ਪੰਚ ਨ ਮੈਂ ਮੇਰੋ ਬਾਸਾ, ਪੂਰਨ ਕਰਹਿ ਧਰੇ ਜੋ ਆਸਾ। ਉਹਨਾਂ ਦੀਆਂ ਆਸਾਂ ਵੀ ਪੂਰੀਆਂ ਹੋਣਗੀਆਂ, ਪੰਚ ਪ੍ਰਵਾਨ ਕਰ ਦਿੱਤਾ। ਇਹ ਬਚਨ ਕਰਦਿਆਂ ਕਰਦਿਆਂ ਇੱਕ ਬਚਨ ਐਸਾ ਕਰ ਦਿੱਤਾ, ਕਹਿਣ ਲੱਗੇ ਗੁਰੂ ਪਿਆਰਿਓ, ਬਚਨ ਤਾਂ ਹੁੰਦੇ ਰਹਿਣਗੇ ਜਿੰਨਾ ਚਿਰ ਸਰੀਰ ਹੈ, ਪਰ ਹੁਣ ਸਰੀਰ ਦੇ ਸੰਸਕਾਰ ਦੀ ਤਿਆਰੀ ਕਰੋ ਗੁਰੂ ਪਿਆਰਿਓ। ਇਹ ਬਚਨ ਕਹਿ ਦਿੱਤਾ, ਲਿਆਓ ਚੰਦਨ ਦੀਆਂ ਲੱਕੜਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਸਰੀਰ ਦਾ ਪਰਿਤਿਆਗਨ ਕਰਨਾ ਸੀ ਕਰਤਾਰਪੁਰ ਵਿੱਚ, ਉਦੋਂ 8 ਵੀਘਿਆਂ ਦਾ ਖੇਤ ਹਜ਼ੂਰ ਨੇ ਆਪ ਵੇਖਿਆ ਫਿਰ ਕੇ। ਇਹ ਭਾਈ ਸਾਧਾਰਨ ਨੂੰ ਨਾਲ ਲਿਆ, ਬਾਬਾ ਬੁੱਢਾ ਸਾਹਿਬ ਨੂੰ ਨਾਲ ਲਿਆ ਸੀ, ਕਿਹਾ ਸੀ ਸੰਸਕਾਰ ਇਸ ਖੇਤ ਵਿੱਚ ਕਰਨਾ, ਆਪ ਦੱਸਿਆ ਸੀ, ਤਿਆਰੀ ਆਪ ਕਰਵਾਈ। ਅਤੇ ਪਾਤਸ਼ਾਹ ਕਹਿਣ ਲੱਗੇ ਸੰਸਕਾਰ ਵਾਲੀ ਜਗ੍ਹਾ ਦੀ ਤਿਆਰੀ ਕਰੋ, ਸਾਫ਼ ਸਫਾਈਆ ਕਰੋ ਅਤੇ ਦੁਆਲੇ ਕਨਾਤ ਲਗਾ ਦਿਓ, ਚੰਦਨ ਦੀ ਚਿਖਾ ਬਣਾਓ। ਗੁਰੂ ਦਾ ਹੁਕਮ ਹੈ ਕਿ ਮੇਰੇ ਸਰੀਰ ਲਈ ਲੱਕੜਾਂ ਢੋ। ਹੁਕਮ ਤਾਂ ਮੰਨਿਆ। ਸਿੱਖ ਨਾਲੇ ਚੁਣ ਚੁਣ ਕੇ ਲੱਕੜਾਂ ਇਕੱਠੀਆਂ ਕਰਦੇ ਸੀ ਅਤੇ ਨਾਲੇ ਅੱਖਾਂ 'ਚੋਂ ਅੰਸੂ ਬਹਾ ਰਹੇ ਸਨ। ਇੱਥੇ ਗੁਰੂ ਦਾ ਸੰਸਕਾਰ ਹੋ ਜਾਣਾ। ਅਗਲੀ ਖੇਡ ਦਾ ਜੇ ਪਤਾ ਨਹੀਂ ਕਿ ਖੇਡ ਕੀ ਵਰਤਣੀ ਹੈ, ਚੰਦਨ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ। ਸਤਿਗੁਰੂ ਨੇ ਭਾਈ ਹਰਜੀਤ ਸਿੰਘ ਨੂੰ ਹੁਕਮ ਦਿੱਤਾ, ਭਾਈ ਸੰਤੋਖ ਸਿੰਘ ਨੂੰ ਹੁਕਮ ਦਿੱਤਾ ਕਿ ਪਹਿਰਾ ਰੱਖਣਾ, ਤਿਆਰੀ ਕਰੋ ਅਤੇ ਕੱਲ੍ਹ ਦਾ ਦਿਨ ਫਿਰ ਹੈ ਵਚਨ ਕਰਨ ਵਾਸਤੇ, ਵਚਨ ਵੀ ਸੁਣੀ ਚੱਲੋ ਅਤੇ ਮੇਰੀ ਤਿਆਰੀ ਵੀ ਕਰੀ ਚੱਲੋ। ਇਹ ਵੀ ਵਚਨ ਕਹਿ ਸਕਦੇ। ਅਤੇ ਹੁਣ ਵਿਛੜਨ ਦਾ ਜਿਹੜਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ ਵਿਛੋੜੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਵਚਨ ਕਰਕੇ, ਜੈਸਾ ਹੁਕਮ ਅਕਾਲ ਕਾ ਥਾ ਤੈਸਾ ਮਾਨਾ, ਤਨ ਅਸਥੂਲ ਤਿਆਗਣੋ ਹਿਤ ਤਿਆਰਾ ਠਾਨਾ। ਤਿਆਰੀ, ਇਹ ਤਿਆਰੀ ਕੀਤੀ ਹੈ, ਚੰਦਨ ਆਦਿ ਸਮੱਗਰੀ ਸਭ ਹੀ ਮੰਗਵਾਈ, ਚੰਦਨ ਦੀਆਂ ਲੱਕੜਾਂ ਮੰਗਾਈਆਂ ਅਤੇ ਕੁਝ ਸੁਗੰਧੀ ਵਾਲਾ ਪਦਾਰਥ ਚਿਖਾ ਵਿੱਚ ਪਾਉਣ ਵਾਸਤੇ, ਦੇਸੀ ਘੀ ਉਹਦੇ ਵਿੱਚ ਪਾਉਣ ਵਾਸਤੇ, ਅੰਤਿਮ ਸੰਸਕਾਰਾਂ ਦੀ ਰੋਹ ਰੀਤ ਸਤਿਗੁਰੂ ਮਹਾਰਾਜ ਆਪਣੀ ਆਪ ਕਰ ਰਹੇ ਹਨ। ਅਸੀਂ ਸੰਸਕਾਰ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਸਿੰਘ ਹਨ, ਉਹਨਾਂ 'ਤੇ ਵੀ ਬਹੁਤ ਸਾਰੀਆਂ ਮਨਮੱਤਾਂ ਸਾਡਾ ਸਮਾਜ ਅੱਜ ਵੀ ਕਰਦਾ ਹੈ। ਅੰਮ੍ਰਿਤਧਾਰੀ ਸਿੰਘ ਨੂੰ ਕਦੇ ਪਾਥੀਆਂ 'ਚ ਦੇ ਕੇ ਸੰਸਕਾਰ ਨਹੀਂ ਕਰਨਾ ਗੁਰੂ ਪਿਆਰਿਓ, ਇਹ ਹੁਕਮ ਹੈ। ਬਿਸਤਾ ਬਿਸਤਾ ਹੈ, ਭਾਵੇਂ ਮਨੁੱਖ ਦਾ ਹੈ ਭਾਵੇਂ ਪਸ਼ੂ ਦਾ ਹੈ, ਬਿਸਤਾ ਤਾਂ ਬਿਸਤਾ ਹੈ। ਭਾਵੇਂ ਇਹ ਬਾਤ ਵੀ ਸੱਤ ਹੈ, ਜੇ ਮ੍ਰਿਤਕ ਕੋ ਬਿਸਤਾ ਮਹਿ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ, ਇਹ ਬਾਤ ਨਹੀਂ। ਪਰ ਅੰਮ੍ਰਿਤਧਾਰੀ ਦੀ ਨਿਰਾਦਰੀ ਕਰਨ ਦਾ ਹੁਕਮ ਨਹੀਂ। ਸੰਸਕਾਰ ਕਰਨੇ ਨਿਰੋਲ ਲੱਕੜਾਂ ਵਿੱਚ। ਅੱਧੀ ਰੀਤ ਹੁਣ ਤੱਕ ਸਾਡੇ ਵਿੱਚ ਮੁਸਲਮਾਨਾਂ ਦੀ ਚੱਲੀ ਆ ਰਹੀ ਹੈ। ਜੇ ਨਿੱਕਾ ਜਿਹਾ ਬੱਚਾ ਚੜ੍ਹਾਈ ਕਰ ਜਾਵੇ, ਉਹਨੂੰ ਟੋਆ ਪੁੱਟਦਿਆਂ ਦਬੇ ਆਉਂਦੇ ਹੈ। ਕਿਹੜੇ ਪਿੰਡ 'ਚ ਨਹੀਂ ਹੁੰਦੀ ਹੈ ਮਨਮਤ? ਜੇ ਵੱਡਾ ਚੜ੍ਹਾਈ ਕਰੇ ਉਹਦਾ ਸੰਸਕਾਰ, ਨਿੱਕਾ ਚੜ੍ਹਾਈ ਕਰੇ ਉਹਦਾ ਦਫਨਾਉਣਾ। ਮੁਸਲਮਾਨ ਜੇ ਕਬਰ ਵਿੱਚ ਦਿੰਦੇ ਨੇ ਤਾਂ ਨਿੱਕੇ ਬੱਚੇ ਤੋਂ ਲੈ ਕੇ 100 ਸਾਲ ਦੇ ਬੁੱਢੇ ਤੱਕ ਸਭ ਨੂੰ ਕਬਰ ਵਿੱਚ ਦਿੰਦੇ ਨੇ। ਇੱਕ ਤਾਂ ਰੱਖਿਆ ਹੋਇਆ ਉਹਨਾਂ ਨੇ, ਇੱਕ ਪੱਖ ਤਾਂ ਮਜ਼ਬੂਤ ਹੈ ਉਹਨਾਂ ਦਾ। ਸਾਡੇ ਵਾਲਿਆਂ ਦੇ ਕੀ ਹੈ ਪਲੇ? ਅੱਧੀ ਰੀਤ ਮੁਸਲਮਾਨਾਂ ਦੀ ਵੀ ਹੈ ਅਤੇ ਅੱਧੀ ਆਪਣੀ ਵੀ। ਖਾਲਸੇ ਨੂੰ ਹੁਕਮ ਹੈ ਕਿ ਸੰਸਕਾਰ ਕਰੋ। ਮੇਰੇ 'ਤੇ ਇੱਕ ਵਾਰੀ ਇਹ ਉਂਗਲ ਉੱਠੀ ਸੀ, ਉਦੋਂ ਸਮਾਂ ਅੱਜ ਨਾਲੋਂ ਬੜਾ ਫਰਕ ਸੀ। ਮੇਰਾ ਖਿਆਲ ਹੈ ਵੀ ਪੂਰੀ ਤਾਰੀਖ ਤਾਂ ਮੇਰੇ ਯਾਦ ਨਹੀਂ, ਪਰਿਵਾਰ ਦੇ ਯਾਦ ਹੋਊਗੀ। 72 ਸਾਲ ਸੀ ਮੇਰਾ ਖਿਆਲ ਹੈ, ਸੰਨ 1972 ਦੀ ਬਾਤ ਹੈ। ਸਭ ਤੋਂ ਪਹਿਲੀ ਜਿਹੜੀ ਮੇਰੀ ਬੇਟੀ ਸੀ, ਉਹ ਨਿੱਕੀ ਹੁੰਦੀ ਚੜ੍ਹਾਈ ਕਰ ਗਈ ਸੀ। ਗੁਰਪ੍ਰੀਤ ਸਿੰਘ ਦੀ ਵੱਡੀ ਭੈਣ ਚੜ੍ਹਾਈ ਕਰ ਗਈ ਸੀ, ਉਦੋਂ ਮੇਰੇ ਕੋਲ ਪਰਿਵਾਰ ਦੇ ਵਿੱਚੋਂ ਐਡੀ ਦੂਰ ਕੋਈ ਜਾ ਨਹੀਂ ਸੀ ਜ਼ਿਆਦਾ। ਚਲੋ ਛੋਟਾ ਬੱਚਾ ਹੈ, ਪਹਿਲਵਾਨ ਸਾਹਿਬ ਉੱਥੇ ਆਏ ਹੋਏ ਸੀ ਮੇਰੇ ਵੱਡੇ ਭਰਾ ਦਾ, ਮੈਂ ਉਹਨਾਂ ਨੂੰ ਨਾਲ ਲਿਆ ਅਤੇ ਕੁਝ ਪਿਆਰ ਵਾਲੇ ਹੋਰ ਸੱਜਣ। ਜਦੋਂ ਸੰਸਕਾਰ ਕਰਨ ਦੀ ਗੱਲ ਕੀਤੀ, ਲੋਕਾਂ ਨੂੰ ਇੰਨੀ ਹੈਰਾਨੀ ਹੋਈ, ਕਹਿੰਦੇ ਤੂੰ ਕੀ ਕਰ ਰਿਹਾ ਹੈ? ਮੈਂ ਕਿਹਾ ਜੀ ਮੈਂ ਠੀਕ ਕਰ ਰਿਹਾ। ਨਿੱਕੀ ਜੀ ਬੱਚੀ ਦਾ ਸੰਸਕਾਰ, ਮੈਂ ਕਿਹਾ ਕੀ ਗੱਲ? ਸੰਸਕਾਰ ਦਾ ਹੀ ਹੁਕਮ ਹੈ। ਇਸ ਕਰਕੇ ਭਾਈ ਇਹ ਅੱਜ ਬਹੁਤ ਸਾਰੀਆਂ ਮਨਮਤਾਂ, ਫਿਰ ਉਹ ਚਿਖਾ ਦੇ ਵਿੱਚ ਕਹਿਣਗੇ ਲਿਆਓ ਕੱਢ ਕੇ ਤੇਲ ਜਿਹੜਾ ਤੇਲ ਦੀ ਪੀਪੀ ਲਿਆਓ, ਜੇ ਹੋਰ ਨਹੀਂ ਟਰੈਕਟਰ ਚੋਂ ਹੀ ਕੱਢ ਲਓ, ਜੇ ਮਿੱਟੀ ਦਾ ਤੇਲ ਨਹੀਂ ਤਾਂ ਡੀਜ਼ਲ ਹੀ ਲਾਇਆਓ, ਚਿਖਾ ਦੇ ਉੱਤੇ ਪਾ ਕੇ ਤੀਲਾ ਲਾਇਆ ਅੱਗ ਲਾਇਆ। ਸਾਡੇ ਸਮਾਜ ਵਿੱਚ ਜਦੋਂ ਕੋਈ ਨਫ਼ਰਤ ਵਾਲੀ ਗੱਲ ਹੁੰਦੀ ਸੀ ਕਹਿੰਦੇ ਸੀ ਮਿੱਟੀ ਦਾ ਤੇਲ ਪਾ ਕੇ